ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ। ਇਸ ਤੋਂ ਕੀ ਭਾਵ ਹੈ, ਮਨ ਨੂੰ ਕਿਵੇਂ ਮੈਲ ਲੱਗਦੀ ਹੈ, ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ? ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਡੇ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਹੈ। ਸੋ ਕਿਛ ਕਰ ਜਿੱਤ ਮੈਲ ਨਾ ਲੱਗੇ। ਅਕਾਲ ਪੁਰਖ ਦੀ ਜੋਤ ਸੱਚ ਹੈ, ਉਹਦਾ ਨਾਮ ਰੂਪੀ ਆਤਮ ਪ੍ਰਕਾਸ਼ ਨਿਰੋਲ ਤੇ ਨਿਰਮਲ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਮਾਇਆ ਦੇ ਅਨੇਕਾਂ ਸਰੂਪ ਹਨ, ਜਿਹੜੇ ਕਿ ਬਿਨਸਨਹਾਰ ਬਦਲਵੇਂ ਹਨ, ਹਨੇਰ ਹਨ, ਭਰਮ ਹਨ, ਕੂੜ ਹਨ। ਸੋ ਇਹ ਸਾਰੀ ਦ੍ਰਿਸ਼ਟ ਤੇ ਅਦ੍ਰਿਸ਼ਟ ਮਾਇਕੀ ਮੰਡਲ ਦੀ ਰਚਨਾ ਇਹ ਚਲਾਇਮਾਨ ਝੂਠੀ ਤੇ ਮੈਲੀ ਹੈ। ਜਿਵੇਂ ਰੋਸ਼ਨੀ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਆਤਮ ਪ੍ਰਕਾਸ਼ ਨਾਮ ਜਾਂ ਸ਼ਬਦ ਦੀ ਅਣਹੋਂਦ ਨੂੰ ਮਾਇਆ ਦਾ ਭਰਮ ਭੁਲਾਵਾ ਕਿਹਾ ਜਾਂਦਾ ਹੈ। ਇਹਦੇ ਵਿੱਚ ਬ੍ਰਹਿਮੰਡ ਦੀ ਪ੍ਰਕਿਰਤੀ ਤੇ ਪ੍ਰਵਿਰਤੀ ਹੋ ਰਹੀ ਹੈ, ਸਾਰਾ ਬ੍ਰਹਿਮੰਡ ਇਸੇ ਵਿੱਚ ਚੱਲ ਰਿਹਾ ਹੈ। ਨਾਮ ਦਾ ਪ੍ਰਕਾਸ਼ ਸੱਚ ਤੇ ਨਿਰਮਲ ਹੈ ਅਤੇ ਨਾਮ ਦੀ ਅਣਹੋਂਦ ਉਹ ਮਾਇਆ ਦਾ ਹਨੇਰ ਜਾਂ ਮੈਲ ਹੈ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹੋਂ ਪੂਜ ਚੜਾਈ। ਨਾਮ ਬਿਨਾਂ ਸਭ ਜਗ ਹੈ ਮੈਲਾ, ਦੂਜੇ ਪਰਮ ਪਤ ਖੋਈ। ਸੰਸਾਰ ਦੀ ਰਚਨਾ ਅਕਾਲ ਪੁਰਖ ਦੇ ਇੱਕ ਕਵਾਓ ਤੋਂ ਹੋਈ, ਖਿਆਲਾਂ ਦੁਆਰਾ ਹੀ ਇਹਦੀ ਪ੍ਰਕਿਰਤੀ ਚੱਲ ਰਹੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਦਾਹਰਣ ਲਈ, ਲੜਾਈ ਵੇਲੇ ਜਿਵੇਂ ਚਾਰ ਚੁਫੇਰੇ ਹਨੇਰਾ ਕੀਤਾ ਜਾਂਦਾ ਹੈ, ਬਲੈਕਆਊਟ ਕੀਤਾ ਜਾਂਦਾ ਹੈ ਤਾਂ ਕਿ ਦੁਸ਼ਮਣ ਰੋਸ਼ਨੀ ਦੇਖ ਕੇ ਹਮਲਾ ਨਾ ਕਰ ਸਕੇ, ਐਸੇ ਹਨੇਰੇ ਵਿੱਚ ਅਸੀਂ ਮਕਾਨ ਅੰਦਰ ਨਿੰਮੀ ਜਿਹੀ ਰੋਸ਼ਨੀ ਕਰਦੇ ਹਾਂ, ਦਰਵਾਜ਼ੇ ਤੇ ਖਿੜਕੀਆਂ ਬੰਦ ਕਰ ਦਿੰਦੇ ਹਾਂ, ਸ਼ੀਸ਼ਿਆਂ ਉੱਤੇ ਕਾਲਾ ਕਾਗਜ਼ ਜਾਂ ਮੋਟਾ ਪਰਦਾ ਲਾ ਦਿੰਦੇ ਹਾਂ ਤਾਂ ਕਿ ਅੰਦਰਲੀ ਰੋਸ਼ਨੀ ਬਾਹਰ ਵੱਲ ਨਾ ਜਾ ਸਕੇ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਵੀ ਜੋਤ ਦਾ ਪ੍ਰਕਾਸ਼ ਨਿਰਮਲ ਹੈ, ਸਦਾ ਹੋ ਰਿਹਾ ਹੈ, ਪਰ ਅਸੀਂ ਆਪਣੇ ਮਨ ਦੇ ਸ਼ੀਸ਼ਿਆਂ ਉੱਤੇ ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਮੋਟੇ ਪਰਦੇ ਲਾਏ ਹੋਏ ਹਨ। ਇਸੇ ਕਰਕੇ ਅੰਦਰਲੇ ਆਤਮ ਜੋਤੀ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਨਹੀਂ ਹੁੰਦੀ ਅਤੇ ਅਸੀਂ ਭਰਮ ਦੇ ਹਨੇਰੇ ਵਿੱਚ ਠੋਕਰਾਂ ਖਾਂਦੇ ਦੁਖੀ ਹੁੰਦੇ ਹਾਂ। ਇਸ ਤੋਂ ਸਪਸ਼ਟ ਹੈ ਕਿ ਮਾਇਕੀ ਭਰਮ ਭੁਲਾਵੇ ਦੇ ਹਨੇਰ ਜਾਂ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ ਤੇ ਕਰਮਾਂ ਨਾਲ ਸਾਡੇ ਮਨ ਨੂੰ ਮੈਲ ਲੱਗਦੀ ਹੈ। ਇਸੇ ਲਈ ਗੁਰੂ ਬਾਬੇ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਸੋ ਕਿਛ ਕਰ ਜਿੱਤ ਮੈਲ ਨਾ ਲਾਗੇ। ਇਹਦਾ ਮਤਲਬ ਕੀ ਹੈ, ਅਸੀਂ ਉਹ ਖਿਆਲ ਜਾਂ ਕਰਮ ਨਾ ਕਰੀਏ ਜਿਹਦੇ ਨਾਲ ਸਾਡੇ ਮਨ ਨੂੰ ਹੋਰ ਮੈਲ ਲੱਗੇ, ਪਰ ਅਸੀਂ ਗੌ ਨਾਲ ਆਪਣੇ ਅੰਦਰ ਛਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਅਸੀਂ ਤਾਂ ਖਿਨ ਖਿਨ ਪਲ ਪਲ ਦਿਨ ਰਾਤ ਉਹੀ ਕਰਮ ਕਰਦੇ ਹਾਂ, ਉਹੀ ਕੁਝ ਸੋਚਦੇ ਹਾਂ ਜਿਹਦੇ ਨਾਲ ਸਾਡੇ ਮਨ ਦੀ ਮੈਲ ਹੋਰ ਵੱਧਦੀ ਜਾਂਦੀ ਹੈ। ਇਸੇ ਕਰਕੇ ਸਾਰਾ ਸੰਸਾਰ ਆਤਮਿਕ ਜੋਤ ਦੀ ਨਿਰਮਲ ਰੋਸ਼ਨੀ, ਉਹਦੇ ਨਿੱਘ, ਉਹਦੀਆਂ ਬਰਕਤਾਂ ਤੋਂ ਵਾਂਝਾ ਜਾ ਰਿਹਾ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਜਿਉਂ ਜਿਉਂ ਅਸੀਂ ਚਾਨਣ ਤੋਂ ਦੂਰ ਹੁੰਦੇ ਹਾਂ, ਹਨੇਰਾ ਵੱਧਦਾ ਜਾਂਦਾ ਹੈ, ਰੋਸ਼ਨੀ ਘਟਦੀ ਜਾਂਦੀ ਹੈ। ਇਹਦੇ ਉਲਟ, ਜਿਉਂ ਜਿਉਂ ਅਸੀਂ ਰੋਸ਼ਨੀ ਦੇ ਨੇੜੇ ਜਾਂਦੇ ਹਾਂ, ਹਨੇਰਾ ਜਾਂ ਮੈਲ ਘਟਦੀ ਜਾਂਦੀ ਹੈ ਅਤੇ ਰੋਸ਼ਨੀ ਦੇ ਪ੍ਰਕਾਸ਼ ਦੇ ਅੰਦਰ ਪਹੁੰਚ ਕੇ ਤਾਂ ਹਨੇਰਾ ਆਪ ਮੁਹਾਰੇ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ ਆਤਮ ਜੋਤ ਦੇ ਨਿਰਮਲ ਪ੍ਰਕਾਸ਼ ਜਾਂ ਨਾਮ ਤੋਂ ਦੁਰੇਡੇ ਜਾਂਦੀ ਹੈ, ਅਕਾਲ ਪੁਰਖ ਤੋਂ ਭੁੱਲ ਵਿੱਚ ਜਾਂਦੀ ਹੈ, ਤਿਉਂ ਤਿਉਂ ਮਾਇਕੀ ਮੰਡਲ ਦੀ ਮੈਲ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਜਾਂਦਾ ਹੈ। ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਨਾਲ ਅਸੀਂ ਫਿਰ ਅਸ਼ਰਧਕ ਹੁੰਦੇ ਜਾਂਦੇ ਹਾਂ, ਨਾਸਤਿਕ ਹੁੰਦੇ ਜਾਂਦੇ ਹਾਂ। ਦੂਸਰੇ ਪਾਸੇ ਜਿਉਂ ਜਿਉਂ ਸਾਧ ਸੰਗਤ ਵਿੱਚ ਵਿਚਰਦਿਆਂ ਨਾਮ ਸਿਮਰਨ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਾਂ, ਆਤਮ ਪ੍ਰਕਾਸ਼ ਦਾ ਚਾਨਣ ਜਾਂ ਅਨੁਭਵੀ ਗਿਆਨ ਵੱਧਦਾ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਇਸ ਹਰ ਰੰਗ ਨਾਲ ਫਿਰ ਸਾਡੇ ਮਨ ਦੀ ਮੈਲ ਆਪਣੇ ਆਪ ਲੱਥਦੀ ਜਾਂਦੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਇਹ ਨਾਵੇ ਕਾ ਰੰਗ ਜਾਂ ਸ਼ਰਧਾ ਭਾਵਨੀ ਕੀ ਹੈ? ਇਹ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਸੇਵਾ ਤੇ ਛੋਹ ਨਾਲ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਹੋਏ ਨਿਰਮਲਾ, ਕੱਟਿਆ ਜਮ ਕੀ ਫਾਸ। ਹਰ ਕੇ ਸੰਤ ਸੰਤ ਬਲ ਨੀਕੇ, ਮਿਲ ਸੰਤ ਜਨਾ ਮਲ ਲਹੀਆ। ਜਨਮ ਜਨਮ ਕੀ ਹੋਮੇ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਗੋ। ਸਾਡੇ ਅੰਦਰਲੀਆਂ ਨੀਵੀਆਂ ਰੁਚੀਆਂ ਅਤੇ ਗੰਧਲੇ ਖਿਆਲਾਂ ਵਾਲੇ ਲੋਕਾਂ ਨਾਲ ਹੀ ਸਾਡਾ ਅਕਸਰ ਵਾਹ ਪੈਂਦਾ ਹੈ। ਇਹਨਾਂ ਦੀ ਕੁਸੰਗਤ ਨਾਲ ਫਿਰ ਅਸੀਂ ਮਸਾਲੇ ਲਾ ਲਾ ਕੇ ਈਰਖਾ ਦਵੈਤ ਵੈਰ ਵਿਰੋਧ ਚੁਗਲੀ ਨਿੰਦਿਆਂ ਦੀਆਂ ਗੱਲਾਂ ਕਰਕੇ ਆਪਣੇ ਪੁਰਾਣੇ ਰੋਸੇ ਗਿਲੇ ਘਿਰਨਾ ਦੀਆਂ ਗੰਢਾਂ ਖੋਲ੍ਹ ਕੇ ਇੱਕ ਦੂਜੇ ਨੂੰ ਸੁਣ ਸੁਣਾ ਕੇ ਆਪਣੀ ਇਕੱਠੀ ਕੀਤੀ ਗੰਦੀ ਹਵਾੜ ਕੱਢ ਕੇ ਆਪਣੇ ਵੱਲੋਂ ਆਪਣਾ ਮਨ ਹੌਲਾ ਕਰਦੇ ਹਾਂ ਅਤੇ ਇਹਦੇ ਵਿੱਚ ਬੜਾ ਸਵਾਦ ਬਣਦੇ ਹਾਂ। ਜਦੋਂ ਵੀ ਕਿਤੇ ਦੋ ਚਾਰ ਆਦਮੀ ਜਾਂ ਔਰਤਾਂ ਕਿਤੇ ਘਰਾਂ ਵਿੱਚ ਸਫ਼ਰ ਵਿੱਚ ਕਚਹਿਰੀਆਂ ਵਿੱਚ ਸਤਸੰਗ ਵਿੱਚ ਧਰਮ ਅਸਥਾਨਾਂ ਵਿੱਚ ਵਿਆਹ ਸ਼ਾਦੀਆਂ ਵਿੱਚ ਇੱਥੋਂ ਤੱਕ ਕਿ ਸੋਗ ਵਿੱਚ ਵੀ ਇਕੱਠੇ ਹੁੰਦੇ ਹਨ ਤਾਂ ਉੱਥੇ ਇਹੀ ਸ਼ੁਗਲ ਜਾਂ ਦਿਲ ਪਰਚਾਵਾ ਹੁੰਦਾ ਹੈ। ਮਨਾ ਕੀਤਿਆਂ ਵੀ ਹਟ ਨਹੀਂ ਹੁੰਦਾ ਕਿਉਂਕਿ ਸਾਡੀਆਂ ਰੁਚੀਆਂ ਮਲੀਨ ਹੋਣ ਕਰਕੇ ਸਾਡੇ ਅੰਦਰੋਂ ਆਪ ਮੁਹਾਰੇ ਗੰਦੀ ਹਵਾੜ ਨਿਕਲਦੀ ਹੈ। ਇਸ ਤਰ੍ਹਾਂ ਲੋਕਾਂ ਦੇ ਗੰਦੇ ਛਿਦਰ ਫੋਲ ਕੇ ਅਸੀਂ ਆਪਣਾ ਮਨ ਹੋਰ ਮੈਲਾ ਕਰਦੇ ਹਾਂ। ਜੋ ਮੱਧਮ ਕਿਸਮ ਦੇ ਖਿਆਲ ਹਨ ਜਿਵੇਂ ਕਿ ਕਿਰਤ ਕਰਨੀ, ਖੇਲਣਾ, ਸੌਣਾ, ਇਹ ਭਾਵੇਂ ਨਿਰਦੋਖ ਪ੍ਰਤੀਤ ਹੁੰਦੇ ਹਨ ਪਰ ਅਸਲ ਵਿੱਚ ਸਭ ਖਿਆਲ, ਕਰਮ, ਧਰਮ ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਵਿੱਚ ਹੋਮੇ ਦੀ ਰੰਗਤ ਵਿੱਚ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ ਅਤੇ ਰੱਬ ਨੂੰ ਵਿਸਾਰਨਾ ਮਨ ਨੂੰ ਮੈਲ ਲਾਉਣੀ ਹੈ। ਨਾਮ ਤਿਆਗ ਕਰੇ ਅਨਕਾਜ, ਬਿਨ ਸਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਸੋਈ ਮਲੀਨ ਦੀਨ ਹੀਨ, ਜਿਸ ਪ੍ਰਭ ਸਰਾਨਾ। ਅਸੀਂ ਆਪੋ ਆਪਣੀ ਰੁਚੀ ਅਨੁਸਾਰ ਇੱਕ ਦੂਜੇ ਤੇ ਅਸਰ ਪਾਉਂਦੇ ਹਾਂ, ਦੂਸਰਿਆਂ ਦਾ ਅਸਰ ਲੈਂਦੇ ਹਾਂ। ਉਦਾਹਰਣ ਲਈ ਮੱਖੀ ਗੰਦੀ ਮੰਨੀ ਗਈ ਹੈ, ਇਹ ਸਿਰਫ ਗੰਦੇ ਥਾਂ ਤੇ ਬੈਠਦੀ ਹੈ। ਜਿੱਥੇ ਵੀ ਮੈਲ ਦਾ ਛਿੱਟਾ ਹੋਵੇ ਉੱਥੇ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਹਨ ਕਿਉਂਕਿ ਇਹਨਾਂ ਨੂੰ ਗੰਦਗੀ ਨਾਲ ਪਿਆਰ ਹੈ, ਇਹਨਾਂ ਨੂੰ ਗੰਦਗੀ ਖਿੱਚ ਪਾਉਂਦੀ ਹੈ। ਇਹਨਾਂ ਦੀ ਨਜ਼ਰ ਤੇ ਸੁੰਘਣ ਸ਼ਕਤੀ ਇੰਨੀ ਤੀਖਣ ਹੁੰਦੀ ਹੈ ਕਿ ਗੰਦੇ ਮੈਲੇ ਦਾਗ ਨੂੰ ਝੱਟ ਪਛਾਣ ਲੈਂਦੀਆਂ ਹਨ। ਸੋ ਇਹਨਾਂ ਦੇ ਅੰਤਸ਼ਕਰਨ ਵਿੱਚ ਗੰਦਗੀ ਨਾਲ ਪਿਆਰ ਤੇ ਖਿੱਚ ਇੰਨੀ ਤੀਬਰ ਹੁੰਦੀ ਹੈ ਕਿ ਮੁੜ ਮੁੜ ਕੇ ਉਡਾਉਣ ਤੇ ਵੀ ਨਹੀਂ ਉੱਡਦੀਆਂ, ਫਿਰ ਗੰਦਗੀ ਨੂੰ ਚਿੰਬੜਦੀਆਂ ਹਨ। ਸਾਫ਼ ਜਾਂ ਨਿਰਮਲ ਥਾਂ ਤੇ ਇਹ ਘੱਟ ਹੀ ਹੁੰਦੀਆਂ ਹਨ। ਇਸੇ ਤਰ੍ਹਾਂ ਕੀੜੀਆਂ ਦੀ ਮਿੱਠੇ ਵੱਲ ਖਿੱਚ ਹੁੰਦੀ ਹੈ। ਇਹ ਫਿਤਰਤ ਕੁਦਰਤੀ ਕਾਨੂੰਨ ਜਾਂ ਹੁਕਮ ਅਨੁਸਾਰ ਹੈ। ਲਾਈਕ ਅਟ੍ਰੈਕਟਸ ਲਾਈਕ, ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੇ ਮੂਹੇ ਕੋ ਮੂਹਾ। ਕੁਦਰਤ ਦੇ ਵਾਯੂਮੰਡਲ ਵਿੱਚ ਅਨੇਕਾਂ ਆਵਾਜ਼ਾਂ ਰਵ ਰਹੀਆਂ ਭਰਪੂਰ ਹਨ। ਜਿਸ ਮੀਟਰ ਜਿਸ ਵੇਵ ਲੈਂਥ ਉੱਤੇ ਰੇਡੀਓ ਲੱਗਾ ਹੋਵੇ ਉਸੇ ਮੀਟਰ ਤੇ ਵੇਵ ਲੈਂਥ ਵਾਲੀ ਆਵਾਜ਼ ਨੂੰ ਰੇਡੀਓ ਫੜੇਗਾ, ਕਿਸੇ ਦੂਸਰੀ ਨੂੰ ਨਹੀਂ। ਇਸੇ ਤਰ੍ਹਾਂ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਰੰਗਤ ਵਾਲੀਆਂ ਮਨ ਦੀਆਂ ਕਿਰਨਾਂ ਸਾਡੀਆਂ ਵਾਈਬ੍ਰੇਸ਼ਨਸ ਇਹ ਆਪਸ ਵਿੱਚ ਧਾ ਕੇ ਮਿਲਦੀਆਂ ਹਨ, ਮਾੜੀਆਂ ਨਾਲ ਮਾੜੀਆਂ ਤੇ ਚੰਗੀਆਂ ਨਾਲ ਚੰਗੀਆਂ। ਇਹਦਾ ਮਤਲਬ ਇਹ ਹੋਇਆ ਕਿ ਸਾਡੇ ਮਨ ਦੀ ਰੰਗਤ ਜਾਂ ਅੰਤਸ਼ਕਰਨ ਇਹ ਆਪਣੇ ਵਰਗੀਆਂ ਹੋਰ ਮਾਨਸਿਕ ਕਿਰਨਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸੇ ਕਰਕੇ ਅਸੀਂ ਦੇਖਦੇ ਹਾਂ ਸ਼ਰਾਬੀ, ਅਮਲੀ, ਚੋਰ, ਵਿਭਚਾਰੀ ਇਹ ਨੀਵੀਆਂ ਰੁਚੀਆਂ ਵਾਲਿਆਂ ਨੂੰ ਅਣਜਾਣੇ ਆਪਣੇ ਵੱਲ ਖਿੱਚ ਪਾਉਂਦੇ ਹਨ ਅਤੇ ਸਹਿਜੇ ਸਹਿਜੇ ਉਹਨਾਂ ਨੂੰ ਵੀ ਆਪਣੇ ਵਰਗੇ ਕਰ ਲੈਂਦੇ ਹਨ। ਇਸ ਕੁਦਰਤੀ ਅਸੂਲ ਅਨੁਸਾਰ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਆਪਣੇ ਆਲੇ ਦੁਆਲੇ ਦਾ ਵਾਤਾਵਰਣ ਬਣਾ ਰਿਹਾ ਹੈ। ਅਸੀਂ ਆਪੋ ਆਪਣੇ ਖਿਆਲਾਂ ਅਤੇ ਰੁਚੀਆਂ ਅਨੁਸਾਰ ਆਪਣਾ ਵਾਤਾਵਰਣ, ਆਪਣਾ ਅੰਤਸ਼ਕਰਨ, ਆਪਣੇ ਨਿੱਕੇ ਜਿਹੇ ਸੰਸਾਰ ਦਾ ਦਾਇਰਾ, ਆਪਣੀ ਜੀਵਨ ਸੇਧ, ਆਪਣੀ ਕਿਸਮਤ, ਇੱਥੋਂ ਤੱਕ ਕਿ ਆਪਣਾ ਚੰਗਾ ਜਾਂ ਮਾੜਾ ਜੀਵਨ ਬਣਾ ਰਹੇ ਹਾਂ। ਆਮ ਜਨਤਾ ਦੀ ਖਿੱਚ ਜਾਂ ਉਹਨਾਂ ਦਾ ਰੁੱਖ ਨੀਵੇਂ ਅਤੇ ਮੈਲੇ ਖਿਆਲਾਂ ਅਤੇ ਕੁਸੰਗਤ ਵੱਲ ਹੁੰਦਾ ਹੈ, ਜਿਸ ਨਾਲ ਆਪਣੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਨ। ਖਿਨ ਖਿਨ ਅਣਜਾਣੇ ਸਹਿਜ ਸੁਭਾਏ ਸਮੁੱਚੀ ਨਿਰਮਲ ਕੁਦਰਤ ਨੂੰ ਵੀ ਮਲੀਨ ਅਤੇ ਗੰਧਲੀ ਕਰੇ ਜਾਂਦੇ ਹਾਂ। ਇਉਂ ਅਸੀਂ ਆਪਣੇ ਘਰ ਦਾ ਵਾਤਾਵਰਣ ਮਲੀਨ ਕਰਨ ਤੋਂ ਇਲਾਵਾ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਨੂੰ ਗੰਧਲਾ ਕਰਨ ਵਿੱਚ ਵੀ ਆਪਣਾ ਹਿੱਸਾ ਪਾ ਰਹੇ ਹਾਂ। ਕਰਤਾਰ ਨੇ ਇਹ ਕੁਦਰਤ ਸਾਡੇ ਜੀਵਾਂ ਲਈ ਬੜੀ ਸੋਹਣੀ, ਸੁਹਾਵਣੀ ਅਤੇ ਸੁਖਦਾਈ ਬਣਾਈ ਹੈ, ਪਰ ਅਸੀਂ ਆਪਣੀਆਂ ਮਲੀਨ ਰੁਚੀਆਂ ਨਾਲ ਇਹਨੂੰ ਮੈਲਾ ਕਰ ਰਹੇ ਹਾਂ। ਬਲਿਹਾਰੀ ਕੁਦਰਤ ਦਾ ਵਾਤਾਵਰਣ ਅੱਗੇ ਹੀ ਅਤਿਅੰਤ ਮਲੀਨ ਹੋ ਚੁੱਕਾ ਹੈ। ਜੇਕਰ ਬ੍ਰਹਿਮੰਡ ਦੇ ਵਾਤਾਵਰਣ ਨੂੰ ਸੁਧਾਰਨ ਜਾਂ ਨਿਰਮਲ ਕਰਨ ਵਿੱਚ ਅਸੀਂ ਸਹਾਇਕ ਨਹੀਂ ਹੋ ਸਕਦੇ ਤਾਂ ਇਸ ਨੂੰ ਹੋਰ ਗੰਦਿਆਂ ਕਰਨ ਦਾ ਵੀ ਸਾਡਾ ਕੋਈ ਹੱਕ ਨਹੀਂ। ਇਹ ਮਹਾਂਪੁਰਖਾਂ ਦੇ ਅੰਦਰੋਂ ਨਿਕਲਿਆ ਹੋਇਆ ਹੋਕਾ ਹੈ। ਇਹਦਾ ਸਪਸ਼ਟ ਸਬੂਤ ਹੈ ਕਿ ਸਾਰੇ ਸੰਸਾਰ ਵਿੱਚ ਈਰਖਾ, ਦਵੈਤ, ਨਫ਼ਰਤ, ਸਾੜਾ, ਬੇਈਮਾਨੀ, ਭ੍ਰਿਸ਼ਟਾਚਾਰ, ਕਾਲਾ ਬਜ਼ਾਰੀ, ਖੁਦਗਰਜ਼ੀ, ਲੁੱਟ ਖਸੁੱਟ, ਖੋਆ ਖਾਈ, ਲੜਾਈਆਂ, ਝਗੜੇ, ਜ਼ੁਲਮ ਇਹ ਦਿਨੋ ਦਿਨ ਵੱਧਦੇ ਜਾ ਰਹੇ ਹਨ। ਦੁਨਿਆਵੀ ਜੀਵਨ ਵਿੱਚ ਵੀ ਸ਼ੱਕ, ਸਾੜਾ, ਚਿੰਤਾ, ਸਹਿਮ, ਅਸ਼ਾਂਤੀ, ਖਿੱਚੋਤਾਣ, ਤਨਾਓ, ਢਹਿੰਦੀਆਂ ਕਲਾ ਇਹਦਾ ਹੀ ਬੋਲਬਾਲਾ ਤੇ ਵਰਤ ਵਰਤਾਰਾ ਹੋ ਰਿਹਾ ਹੈ, ਜਿਹਦੇ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾ ਰਿਹਾ ਹੈ। ਮੇਲਿਆਂ, ਸਿਨੇਮਾ, ਟੀਵੀ, ਥੀਏਟਰ, ਡਰਾਮਿਆਂ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਉੱਥੇ ਬਲੈਕ ਵਿੱਚ ਟਿਕਟ ਮਿਲਦੇ ਹਨ, ਪਰ ਸਤਸੰਗਤ ਵਿੱਚ ਬਹੁਤ ਥੋੜ੍ਹੀ ਹਾਜ਼ਰੀ ਹੁੰਦੀ ਹੈ। ਕਿਉਂ? ਕਿਉਂਕਿ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਦੀ ਬੋਲਤਾ ਹੈ, ਜਿਸ ਕਰਕੇ ਸਾਨੂੰ ਉੱਚੇ ਸੁੱਚੇ ਸੋਹਣੇ ਨਿਰਮਲ ਖਿਆਲ ਭਾਉਂਦੇ ਹੀ ਨਹੀਂ। ਜੇ ਕਿਸੇ ਨੂੰ ਸਤਸੰਗ ਦੁਆਰਾ ਉਚੇਰੇ ਜਾਂ ਉਸਾਰੂ ਖਿਆਲ ਆਉਂਦੇ ਵੀ ਹਨ ਤਾਂ ਨੀਵੀਆਂ ਮਲੀਨ ਰੁਚੀਆਂ ਦੀ ਖਿੱਚ ਜਾਂ ਉਕਸਾਹਟ ਨਾਲ ਛੇਤੀ ਅਸੀਂ ਨੀਵੀਂ ਰੁਚੀਆਂ ਦੇ ਰੋੜ ਵਿੱਚ ਰੁੜ ਜਾਂਦੇ ਹਾਂ। ਅਸੀਂ ਆਪਣੀ ਅਗਿਆਨਤਾ, ਆਪਣੇ ਭਰਮ ਭੁਲਾਵੇ ਵਿੱਚ ਐਵੇਂ ਦੂਸਰਿਆਂ ਤੇ ਦੋਸ਼ ਲਾਉਂਦੇ ਰਹਿੰਦੇ ਹਾਂ। ਆਪਣੇ ਭੈੜੇ ਵਾਤਾਵਰਣ, ਬਿਮਾਰੀਆਂ, ਦੁੱਖ ਕਲੇਸ਼ ਲਈ ਲੋਕਾਂ ਨੂੰ ਜਾਂ ਕਿਸਮਤ ਨੂੰ ਦੋਸ਼ ਦਿੰਦੇ ਹਾਂ, ਪਰ ਗੁਰਬਾਣੀ ਅਨੁਸਾਰ ਸਾਡਾ ਇਹ ਖਿਆਲ ਜਾਂ ਨਿਸ਼ਚਾ ਨਿਰਮੂਲ ਹੈ। ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੋ ਜੋ ਕਰਮ ਕੀਓ ਲਾਲਚ ਲੱਗ ਤੇ ਤੇ ਆਪ ਬੰਧਾਇਓ। ਅਸਲ ਵਿੱਚ ਅਸੀਂ ਆਪਣੇ ਵਾਤਾਵਰਣ, ਆਪਣੀ ਕਿਸਮਤ, ਆਪਣੇ ਭਵਿੱਖ ਦੇ ਚੰਗੇ ਮਾੜੇ ਹੋਣ ਦੇ ਖੁਦ ਜ਼ਿੰਮੇਵਾਰ ਹਾਂ। ਜੇ ਅਸੀਂ ਆਪਣੇ ਵਾਤਾਵਰਣ ਨੂੰ, ਆਪਣੀ ਕਿਸਮਤ ਨੂੰ, ਆਪਣੇ ਭਵਿੱਖ ਨੂੰ ਉਚੇਰਾ, ਚੰਗੇਰਾ, ਸੁਖੇਰਾ, ਸੁਨੇਰਾ ਬਣਾਉਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਆਪਣੇ ਖਿਆਲਾਂ, ਆਪਣੇ ਨਿਸ਼ਚਿਆਂ, ਆਪਣੀਆਂ ਰੁਚੀਆਂ ਅਤੇ ਆਪਣੇ ਕਰਮਾਂ ਨੂੰ ਬਦਲਣਾ ਪਏਗਾ। ਵਰਨਾ ਅਸੀਂ ਆਪਣੀ ਪੁਰਾਣੀ ਮਲੀਨ ਜੀਵਨ ਰੋਡ ਵਿੱਚ ਰੁੜੇ ਜਾਵਾਂਗੇ ਅਤੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੂੰਹ ਵਾਲਾ ਜੀਵਨ ਬਤੀਤ ਕਰਾਂਗੇ। ਦੂਸਰੀ ਉਦਾਹਰਣ, ਅਸੀਂ ਆਪਣੇ ਘਰ ਦੇ ਅੰਦਰਲਾ ਅਤੇ ਬਾਹਰਲਾ ਉਦਾਲਾ ਪੁਦਾਲਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋਹਣੇ ਫਰਨੀਚਰ, ਪਰਦਿਆਂ, ਕਈ ਕਿਸਮ ਦੀਆਂ ਚੀਜ਼ਾਂ ਨਾਲ ਸਜਾਉਂਦੇ ਹਾਂ। ਬਾਰ ਬਾਰ ਵੀ ਕਈ ਕਿਸਮ ਦੇ ਬੂਟਿਆਂ ਨਾਲ ਕੋਠੀ ਦਾ ਵਿਹੜਾ ਸਜਾਉਂਦੇ ਹਾਂ। ਇਹ ਅੰਦਰਲੀ ਅਤੇ ਬਾਹਰਲੀ ਸਫਾਈ ਅਤੇ ਸਜਾਵਟ ਅਸੀਂ ਆਪਣੇ ਵਿੱਤ ਅਨੁਸਾਰ, ਰੀਝਾਂ, ਲੋਕਾਚਾਰੀ, ਰੀਸੋ ਰੀਸੀ ਅਤੇ ਵਾਹ ਵਾਹ ਦੀ ਪੂਰਤੀ ਲਈ ਕਰਦੇ ਹਾਂ। ਜਦੋਂ ਕਿਸੇ ਵਿਸ਼ੇਸ਼ ਪ੍ਰਾਹੁਣੇ ਜਾਂ ਅਫਸਰ ਨੇ ਸਾਡੇ ਘਰ ਆਉਣਾ ਹੋਵੇ, ਕੋਠੀ ਦੇ ਅੰਦਰ ਬਾਹਰ ਬੜੇ ਚਾਓ ਨਾਲ ਵੱਧ ਚੜ੍ਹ ਕੇ ਸਫਾਈ ਅਤੇ ਸਜਾਵਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਅਫਸੋਸ ਦੀ ਗੱਲ ਹੈ, ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਕਾਲ ਪੁਰਖ, ਇਹਦੇ ਮਨ ਮੰਦਰ ਨੂੰ ਸਾਫ਼ ਸੁਥਰਾ ਰੱਖਣ, ਨਿਰਮਲ ਕਰਨ, ਇਹਨੂੰ ਸਜਾਉਣ, ਇਹਦੀਆਂ ਰੀਝਾਂ ਲਾਉਣ ਜਾਂ ਇਹਨੂੰ ਸ਼ਿੰਗਾਰਨ ਦੀ ਬਾਬਤ ਸਾਨੂੰ ਕਦੇ ਖਿਆਲ ਨਹੀਂ ਆਉਂਦਾ, ਚਾਓ ਨਹੀਂ ਹੁੰਦਾ, ਰੀਝ ਨਹੀਂ ਹੁੰਦੀ, ਉੱਦਮ ਨਹੀਂ ਕਰਦੇ, ਲੋੜ ਨਹੀਂ ਪਾਸਦੀ। ਜਿੰਨੀਆਂ ਰੀਝਾਂ, ਚਾਓ ਅਤੇ ਯਤਨ ਅਸੀਂ ਆਪਣੇ ਤਨ ਨੂੰ ਜਾਂ ਆਪਣੇ ਬਾਹਰਲੇ ਵਾਤਾਵਰਣ ਨੂੰ ਸਾਫ਼ ਸੁਥਰਾ ਕਰਨ ਦੇ ਵਿੱਚ ਲਾਉਂਦੇ ਹਾਂ, ਇਹਦੇ ਐਨ ਉਲਟ ਅਸੀਂ ਆਪਣੇ ਹਿਰਦੇ ਦੇ ਸ਼ਹਿਨਸ਼ਾਹ ਦੇ ਮੰਦਰ ਨੂੰ ਮੈਲੇ ਖਿਆਲਾਂ, ਗੰਦਲੇ ਵਾਤਾਵਰਣ ਨਾਲ ਮੈਲਾ ਕਰੀ ਜਾਂਦੇ ਹਾਂ, ਇਹਦੇ ਵਿੱਚ ਆਪਣੀ ਸਿਆਣਪ ਅਤੇ ਵਡਿਆਈ ਸਮਝਦੇ ਹਾਂ। ਗੁਰਬਾਣੀ ਦੇ ਨਿੱਤ ਪਾਠ, ਕਥਾ, ਕੀਰਤਨ ਕਰਦਿਆਂ ਸੁਣਦਿਆਂ ਵੀ ਸਾਨੂੰ ਆਪਣੇ ਅੰਤਰ ਆਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਣ ਦੀ ਸੋਝੀ ਨਹੀਂ। ਗੁਰਬਾਣੀ ਸਾਫ਼ ਲਫ਼ਜ਼ਾਂ ਵਿੱਚ ਬੇਅੰਤ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਸਾਨੂੰ ਦੱਸ ਰਹੀ ਹੈ, ਸਾਡੇ ਅੰਤਰ ਆਤਮੇ, ਮਨ ਮੰਦਰ, ਨਿੱਜ ਘਰ, ਬੇਗਮਪੁਰੇ ਦੀ ਸੂਝ ਬੂਝ ਅਤੇ ਵਡਿਆਈ ਦਰਸਾ ਰਹੀ ਹੈ। ਜੇ ਸਾਡੇ ਘਰ ਕੋਈ ਵਿਸ਼ੇਸ਼ ਪ੍ਰਾਹੁਣਾ, VIP ਆਉਣਾ ਹੋਵੇ ਤਾਂ ਘਰ ਦੀ ਸਜਾਵਟ ਤੋਂ ਬਿਨਾਂ ਅਸੀਂ ਘਰ ਦਾ ਵਾਤਾਵਰਣ ਵੀ ਸ਼ਾਂਤ ਅਤੇ ਪਵਿੱਤਰ ਰੱਖਣ ਦਾ ਯਤਨ ਕਰਦੇ ਹਾਂ, ਤਾਂ ਕਿ ਕੋਈ ਸ਼ੋਰ ਸ਼ਰਾਬਾ, ਰੌਲਾ ਗੌਲਾ ਨੇੜੇ ਨਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ 'ਤੇ ਸਮਝਦਿਆਂ ਅਤੇ ਜਾਣਦਿਆਂ ਵੀ ਕਿ ਪਰਮੇਸ਼ਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰ ਆਤਮੇ ਤਸਿਆ ਵਸਿਆ ਹੈ, ਫੇਰ ਵੀ ਸਾਨੂੰ ਆਪਣੇ ਪ੍ਰੀਤਮ, ਆਪਣੇ ਸੱਚੇ ਪਾਤਸ਼ਾਹ ਦੀ ਅੰਤਰ ਆਤਮੇ ਹੋਂਦ, ਉਹਦੀ ਹਜ਼ੂਰੀ, ਉਹਦੇ ਪ੍ਰਕਾਸ਼ ਦਾ ਅਨੁਭਵ ਨਹੀਂ। ਸਾਡੀ ਸਮਝ, ਸੋਝੀ, ਗਿਆਨ, ਨਿਸ਼ਚਾ ਸਿਰਫ ਸਾਡੇ ਦਿਮਾਗੀ ਦਾਇਰੇ ਤੱਕ ਸੀਮਿਤ ਹੈ। ਹੋਮੇ ਵੇੜੇ ਮਨ ਦੇ ਭਰਮ ਭੁਲਾਵੇ ਵਿੱਚ ਅਸੀਂ ਇੰਨੇ ਗਲਤਾਨ ਹਾਂ, ਇੰਨੇ ਮਸਤ ਢੀਠ ਹੋ ਚੁੱਕੇ ਹਾਂ ਕਿ ਅਨੇਕਾਂ ਧਰਮ ਕਰਮ ਕਰਦਿਆਂ ਵੀ ਅੰਤਰ ਆਤਮੇ ਮਨ ਨੂੰ ਸਾਫ਼ ਰੱਖਣ ਜਾਂ ਮੈਲ ਤੋਂ ਬਚਾਉਣ ਦਾ ਸਾਨੂੰ ਕਦੇ ਖਿਆਲ ਨਹੀਂ ਆਉਂਦਾ। ਇਸ ਤਰ੍ਹਾਂ ਆਪਣੇ ਹਿਰਦੇ ਅੰਦਰ ਪ੍ਰੀਤਮ ਜੀ ਦੇ ਨਿਰਮਲ ਇਲਾਹੀ ਆਸਣ, ਉਹਨਾਂ ਦੇ ਤਖ਼ਤ, ਨਿੱਜ ਘਰ, ਸੱਚ ਘਰ, ਬੇਗਮਪੁਰਾ, ਪ੍ਰਕਾਸ਼ ਮੰਡਲ, ਸ਼ਬਦ ਜਾਂ ਨਾਮ ਦੇ ਉਦਾਲੇ ਮਾਨਸਿਕ ਵਾਤਾਵਰਨ ਨੂੰ ਅਸੀਂ ਜਾਣ ਬੁੱਝ ਕੇ, ਅਵੇਸਲੇ ਹੋ ਕੇ, ਬੇਪਰਵਾਹੀ ਨਾਲ, ਬੇਮੁਖਤਾਈ ਨਾਲ, ਆਪਣੀ ਢੀਠਤਾਈ ਅਤੇ ਚਤੁਰਾਈ ਨਾਲ ਨਿਮਖ ਨਿਮਖ ਦਿਨ ਸਰਾਤ ਮੈਲਾ ਕਰਨ ਵਿੱਚ ਆਪਣੀ ਸਿਆਣਪ ਸਮਝਦੇ ਹਾਂ। ਇਹਦੇ ਤੋਂ ਇਲਾਵਾ ਪ੍ਰੀਤਮ ਜੀ ਦੇ ਨਿੱਜ ਘਰ ਜਾਂ ਮਨ ਮੰਦਰ ਦੇ ਵਿਹੜੇ ਵਿੱਚ ਅਸੀਂ ਆਪਣੀਆਂ ਨੀਵੀਆਂ ਰੁਚੀਆਂ ਨਾਲ ਹੋਮੇ ਦੀਆਂ ਬੜਕਾਂ, ਸਵਾਰਥੀ ਖਿੱਚੋਤਾਣ, ਤ੍ਰਿਸ਼ਨਾ ਦੇ ਭਾਂਬੜ, ਈਰਖਾ ਦਵੈਤ ਦੀ ਜ਼ਹਿਰੀਲੀ ਹਵਾੜ, ਨਫ਼ਰਤ ਦੀ ਧੂੜ, ਰੋਸੇ ਗਿਲਿਆਂ ਦਾ ਧੂੰਆਂ, ਵਿਸ਼ੇ ਵਿਕਾਰਾਂ ਦੇ ਚੱਖੜ, ਲੋਭ ਦੀ ਲਹਿਰ, ਕ੍ਰੋਧ ਦੀ ਹਨੇਰੀ, ਧਰਮ ਦੇ ਤਵਸਵ, ਨੀਵੀਆਂ ਰੁਚੀਆਂ ਦੀ ਹਵਾੜ, ਮਲੀਨ ਖਿਆਲਾਂ ਦੀ ਬਦਬੂ ਤੇ ਮੋਹ ਦੇ ਚਿੱਕੜ ਨਾਲ ਅੰਤਰ ਆਤਮੇ ਪ੍ਰੀਤਮ ਪਿਆਰੇ ਦੇ ਇਕਾਂਤ ਤੇ ਸ਼ਾਂਤ ਵਾਤਾਵਰਣ ਵਿੱਚ ਢੀਠ ਹੋ ਕੇ ਜ਼ਬਰਦਸਤ ਵਿਘਨ ਪਾ ਰਹੇ ਹਾਂ। ਮਨ ਮੰਦਰ ਦੇ ਵਿਹੜੇ ਨੂੰ ਅਸੀਂ ਮਾਇਆ ਦਾ ਖੇਲ ਅਖਾੜਾ ਬਣਾ ਕੇ ਇੱਥੇ ਹੋਮੇ ਦਾ ਭੜਥੂ ਮਚਾਇਆ ਹੋਇਆ ਹੈ। ਪੰਜਾਂ ਦੀ ਫੌਜ ਹਠੀਲੀ ਲਈ ਇਹਨੂੰ ਜੰਗ ਦਾ ਖੇਤਰ ਜਾਂ ਕੁਰਕਸ਼ੇਤਰ ਦਾ ਮੈਦਾਨ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਗੁਰੂ ਬਾਬੇ ਦੇ ਦੱਸੇ ਪਰਹੇਜ਼ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਤੋਂ ਜਾਣ ਬੁੱਝ ਕੇ ਬੇਪਰਵਾਹ ਹੋ ਰਹੇ ਹਾਂ ਤੇ ਗੁਰਬਾਣੀ ਦੀ ਜੋ ਸਾਨੂੰ ਤਾੜਨਾ ਹੈ, ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ। ਕਿਉਂ? ਕਿਉਂਕਿ ਸੱਚ ਮੈਲਾ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਇਹਦੇ ਤੋਂ ਅਸੀਂ ਅਣਜਾਣੇ ਅਵੇਸਲੇ ਹੋ ਕੇ, ਮਚਲੇ ਹੋ ਕੇ, ਬੇਮੁੱਖ ਹੋ ਕੇ, ਢੀਠ ਹੋ ਕੇ ਆਪਣੇ ਮਨ ਮੰਦਰ ਨੂੰ ਨਿਤਾ ਪ੍ਰਤੀ ਹੋਰ ਮੈਲਾ ਕਰ ਰਹੇ ਹਾਂ। ਜਿਵੇਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਸਭ ਤੋਂ ਪਹਿਲਾਂ ਸਾਨੂੰ ਸਹੀ ਸ਼ਨਾਖਤ ਚਾਹੀਦੀ ਹੈ, ਡਾਇਗਨੋਸ ਹੋਣਾ ਚਾਹੀਦਾ ਹੈ ਸਾਨੂੰ ਕੀ ਬਿਮਾਰੀ ਹੈ। ਉਸ ਤੋਂ ਬਾਅਦ ਸਿਆਣਾ ਹਕੀਮ ਜਾਂ ਡਾਕਟਰ, ਸਹੀ ਇਲਾਜ ਅਤੇ ਪਰਹੇਜ਼ ਦੀ ਲੋੜ ਹੈ। ਇਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਲਈ ਵੀ ਪਹਿਲਾਂ ਤਾਂ ਸਾਨੂੰ ਮੈਲ ਦੀ ਸ਼ਨਾਖਤ ਹੋਣੀ ਚਾਹੀਦੀ ਹੈ। ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡਾ ਮਨ ਮੈਲਾ ਹੈ। ਉਸ ਤੋਂ ਬਾਅਦ ਸਾਧ ਸੰਗਤ ਰੂਪੀ ਸਿਆਣਾ ਹਕੀਮ, ਸੇਵਾ ਭਾਵਨੀ, ਨਾਮ ਸਿਮਰਨ ਰੂਪੀ ਸਹੀ ਇਲਾਜ ਅਤੇ ਪਰਹੇਜ਼ ਦੀ ਲੋੜ ਹੈ। ਮਾਨਸਿਕ ਬਿਮਾਰੀਆਂ ਲਈ ਗੁਰੂ ਰੂਪ ਬਾਣੀ ਸਾਡਾ ਸਭ ਤੋਂ ਉੱਚਾ ਸੁੱਚਾ ਸਿਆਣਾ ਅਪੁੱਲ ਵੈਦ ਹੈ। ਇਹਦੇ ਵਿੱਚ ਸੰਸਾਰ ਦੇ ਸਾਰੇ ਸਰੀਰਕ ਤੇ ਮਾਨਸਿਕ ਰੋਗਾਂ ਦੇ ਇਲਾਜ ਲਈ ਅਪੁੱਲ, ਅਟਲ ਤੇ ਅਕਸੀਰ ਨੁਸਖੇ ਦਰਜ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮਕੀ ਫੰਦਾ, ਸਰਬ ਰੋਗ ਕਾ ਔਖਦ ਨਾਮ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਗੁਰਬਾਣੀ ਵਿੱਚ ਦਰਜ ਅਨੇਕਾਂ ਕਾਰਗਰ ਅਕਸੀਰ ਤੇ ਅਜਮਾਏ ਹੋਏ ਨੁਸਖਿਆਂ ਵਿੱਚੋਂ ਫਿਰ ਗੁਰਮੁਖ ਪਿਆਰਿਆਂ ਨੇ ਕੁਝ ਨੁਸਖਿਆਂ ਦੀ ਹੇਠਾਂ ਵਿਚਾਰ ਕੀਤੀ ਹੈ। ਸਭ ਤੋਂ ਪਹਿਲਾ ਹੈ ਸਾਧ ਸੰਗਤ। ਜਨਮ ਜਨਮਾਂਤਰਾਂ ਦੀ ਮੈਲ ਲਾਉਣ ਲਈ ਲਗਾਤਾਰ ਸਾਧ ਸੰਗਤ ਵਿੱਚ ਵਿਚਰਨ ਦਾ ਸਾਨੂੰ ਤਾਕੀਦੀ ਹੁਕਮ ਹੈ। ਸਾਧ ਸੰਗਤ ਹੋਏ ਨਿਰਮਲਾ, ਕੱਟੀਏ ਜਮ ਕੀ ਫਾਸ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟਾ ਘਰੇ ਨਿਰਮਲ ਪੈ ਚੀਤਾ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਹਰ ਕੇ ਸੰਤ ਸੰਤ ਪਲ ਨੀਕੇ, ਮਿਲ ਸੰਤ ਜਨਾ ਮਲ ਲਹੀਆ। ਜਨਮ ਜਨਮ ਕੀ ਹੋਮੇ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਕੋ। ਦੂਸਰਾ ਨੁਸਖਾ ਹੈ ਨਾਮੇ ਕਾ ਰੰਗ। ਜਪਜੀ ਸਾਹਿਬ ਦੀ ਪੌੜੀ ਵਿੱਚ ਦੱਸਿਆ ਗਿਆ ਹੈ ਕਿ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ, ਇਸੇ ਤਰ੍ਹਾਂ ਸਾਡੀ ਮਤ ਜਾਂ ਮਨ ਇਹ ਨਾਵੇਂ ਕੇ ਰੰਗ ਨਾਲ ਧੋਤਾ ਜਾ ਸਕਦਾ ਹੈ। ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਐ ਉਹ ਧੋਏ। ਪਰ ਇਹ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਗੁਰਬਾਣੀ ਦੀਆਂ ਹੋਰ ਬੇਅੰਤ ਪੰਕਤੀਆਂ ਵਿੱਚ ਵੀ ਮਨ ਦੀ ਮੈਲ ਲਾਉਣ ਲਈ ਨਾਮ ਮਹੱਤਵਪੂਰਨ ਸਾਧਨ ਦੱਸਿਆ ਗਿਆ ਹੈ। ਨਾਮ ਰੱਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ। ਦੁਰਮਤ ਮੈਲ ਗਈ ਸਭ ਤਿਨਕੀ, ਜੋ ਰਾਮ ਨਾਮ ਰੰਗ ਰਾਤੇ। ਨਾਨਕ ਨਾਮ ਰੱਤੇ ਸੇ ਨਿਰਮਲ, ਹੋਰ ਹੋਮੈ ਮੈਲ ਪ੍ਰੀਜੈ। ਸਦਾ ਸਦਾ ਪ੍ਰਭ ਜੀ ਕੈ ਸੰਗ, ਉੱਤਰੀ ਮੈਲ ਨਾਮ ਕੈ ਰੰਗ। ਇਸ ਤੋਂ ਅੱਗੇ ਹੈ ਸਿਮਰਨ ਭਜਨ। ਗੁਰਬਾਣੀ ਵਿੱਚ ਮਨ ਦੀ ਮੈਲ ਲਾਉਣ ਲਈ ਨਾਮ ਸਿਮਰਨ ਜਾਂ ਭਜਨ ਸ੍ਰੇਸ਼ਟ ਤੇ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ। ਅਹਿਨਿਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਈ। ਅਗਲਾ ਹੈ ਸੇਵਾ। ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਵੀ ਮਨ ਦੀ ਮੈਲ ਲੈਂਦੀ ਹੈ ਅਤੇ ਸਾਡਾ ਮਨ ਨਿਰਮਲ ਹੁੰਦਾ ਹੈ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਭਨੰਤ ਨਾਨਕ ਸੁਣੋ ਜਨ ਪਾਈ, ਸਤਿਗੁਰ ਸੇਵੋ ਹਉਮੈ ਮਲ ਜਾਈ। ਸਤਿਗੁਰ ਸੇਵ ਸਰਬ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ। ਅਗਲਾ ਨੁਕਤਾ ਹੈ ਸ਼ਬਦ। ਸ਼ਬਦ ਮਨ ਦੀ ਮੈਲ ਲਾਉਣ ਲਈ ਕਾਰਗਰ ਨੁਸਖਾ ਹੈ। ਇਹਦੇ ਬਾਰੇ ਗੁਰਬਾਣੀ ਸਾਨੂੰ ਇਉਂ ਉਪਦੇਸ਼ ਕਰਦੀ ਹੈ, ਸ਼ਬਦ ਰੱਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ। ਸ਼ਬਦ ਰੱਤੇ ਸੇ ਨਿਰਮਲੇ, ਚੱਲੇ ਸਤਿਗੁਰ ਪਾਏ। ਨਾਨਕ ਇਸ ਮਨ ਕੀ ਮਲ ਇਉਂ ਉਤਰੇ, ਹਉਮੈ ਸ਼ਬਦ ਜਲਾਏ। ਹਮ ਕੁਚਲ ਕੁਚੀਲ ਅਤ ਅਭਿਮਾਨੀ, ਮਿਲ ਸ਼ਬਦੇ ਮੈਲ ਉਤਾਰੀ। ਗੁਰ ਸ਼ਬਦੀ ਮਨ ਨਿਰਮਲ ਹੋਆ, ਚੁੱਕਾ ਮਨ ਅਭਿਮਾਨ। ਇਸ ਤੋਂ ਅੱਗੇ ਹੈ ਕੀਰਤਨ। ਹਰੀ ਦਾ ਕੀਰਤਨ ਜਾਂ ਜਸ ਗਾਉਣ ਸੁਣਨ ਨਾਲ ਵੀ ਮਨ ਦੀ ਮੈਲ ਲੱਗਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੇ ਬਿਖ ਫੈਲ। ਹਰ ਗੁਣ ਗਾਵੈ ਹੋਮੇ ਮਲ ਖੋਏ, ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ। ਪ੍ਰੇਮ ਭਾਵਨਾ ਨਾਲ ਵੀ ਮਨ ਦੀ ਮੈਲ ਸੌਖੀ ਲੈ ਸਕਦੀ ਹੈ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ। ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਤਰੇ ਪਿਆਰ। ਚਰਨ ਧੂੜ ਗੁਰੂਆਂ ਮਹਾਂਪੁਰਖਾਂ ਤੇ ਸੰਤਾਂ ਭਗਤਾਂ ਦੀ ਚਰਨ ਧੂੜੀ ਨੂੰ ਵੀ ਮਾਇਕੀ ਮੈਲ ਲਾਉਣ ਲਈ ਅਕਸੀਰ ਦੱਸਿਆ ਗਿਆ ਹੈ। ਤੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਮੰਗੋ ਜਨ ਧੂਰ ਪਰਮਗਤ ਪਾਵੋ, ਜਨਮ ਜਨਮ ਕੀ ਮੈਲ ਮਿਟਾਵੋ। ਸਾਧੂ ਧੂਰ ਪੁਨੀਤ ਕਰੀ, ਮਨ ਕੇ ਵਿਕਾਰ ਮਿਟੇ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ। ਸਤਸੰਗਤ ਕੀ ਧੂਰ ਪਰੀ ਉਡਨੇਤਰੀ, ਸਭ ਦੁਰਮਤ ਮੈਲ ਗਵਾਈ। ਸੋ ਸਾਡੇ ਮਨ ਦੇ ਮੈਲੇ ਜਾਂ ਨਿਰਮਲ ਹੋਣ ਦੀ ਪਰਖ ਕਿਵੇਂ ਕੀਤੀ ਜਾਏ, ਕਿਉਂਕਿ ਅਸੀਂ ਤਾਂ ਆਪਣੇ ਆਪ ਨੂੰ ਮਲੀਨ ਨਹੀਂ ਸਮਝਾਂਗੇ। ਉਹ ਕਿਹੜੇ ਗੁਣ ਜਾਂ ਔਗਣ ਹਨ ਜਿਨ੍ਹਾਂ ਦੇ ਹੋਣ ਨਾਲ ਸਾਡੇ ਮਨ ਦੀ ਨਿਰਖ ਕੀਤੀ ਜਾ ਸਕਦੀ ਹੈ? ਮਨ ਦਾ ਛੋਟੀ ਛੋਟੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਛਿੱਥੇ ਪੈਣਾ, ਰੋਸ ਕਰਨਾ, ਕੁਲਝਣਾ, ਸੜਨਾ ਬਲਣਾ, ਨੱਕ ਚੜਾਉਣਾ, ਉੱਚਾ ਬੋਲਣਾ, ਕ੍ਰੋਧ ਵਿੱਚ ਆਉਣਾ, ਤਾਨੇ ਮਿਹਣੇ ਦੇਣੇ, ਧਮਕੀਆਂ ਦੇਣੀਆਂ, ਵੈਰ ਵਿਰੋਧ ਕਰਨਾ, ਇਹ ਸਬੂਤ ਇਸ ਗੱਲ ਦਾ ਹੈ ਕਿ ਸਾਡਾ ਮਨ ਮਲੀਨ ਹੈ। ਐਸੀ ਤੀਬਰ ਤੇ ਗੂੜੀ ਮਲੀਨਤਾ ਦਾ ਫਿਰ ਸਾਡੇ ਖਿਆਲਾਂ, ਸੋਚਣੀ, ਸੁਭਾਉ, ਵਰਤ ਵਰਤਾਰੇ ਤੇ ਜੀਵਨ ਦੇ ਹਰ ਪੱਖ ਵਿੱਚ ਪ੍ਰਗਟਾਵਾ ਹੁੰਦਾ ਹੈ। ਇਹ ਸਾਡੇ ਮਾਇਕੀ ਔਗਣ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਪਜਦੇ ਹਨ। ਸੋ ਇਹ ਸਾਰੇ ਔਗਣ ਮਾਇਕੀ ਰੰਗਤ ਵਾਲੇ ਹਨ ਅਤੇ ਇਹ ਮਨ ਨੂੰ ਮੈਲਾ ਕਰਦੇ ਹਨ। ਇਹਦੇ ਉਲਟ ਸਤ, ਸੰਤੋਖ, ਦਇਆ, ਧਰਮ, ਸਹਿਨਸ਼ੀਲਤਾ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਇਹ ਸਾਰੇ ਦੇਵੀ ਗੁਣ ਸਾਡੇ ਅੰਤਸ਼ਕਰਨ ਦੇ ਨਿਰਮਲ ਅਤੇ ਮੈਲਹੀਣ ਹੋਣ ਦੀ ਨਿਸ਼ਾਨੀ ਹਨ, ਕਿਉਂਕਿ ਇਹਨਾਂ ਸਾਰੇ ਦੇਵੀ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ ਜੋ ਕਿ ਖੁਦ ਮੈਲਹੀਣ ਹੈ, ਸਦਾ ਨਿਰਮਲ ਹੈ। ਸੋ ਅਸੀਂ ਆਪਣੇ ਆਪਣੇ ਮਨ ਵਿੱਚ ਝਾਤੀ ਮਾਰਨੀ ਹੈ ਕਿ ਸਾਡੇ ਵਿੱਚ ਕਿਹੜੇ ਗੁਣ ਜਾਂ ਔਗਣ ਵਿਦਮਾਨ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਮੈਲਹੀਣ ਜਾਂ ਮੈਲੇ ਹੋਣ ਦੀ ਸ਼ਾਦੀ ਭਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।